गुरु रूप प्यारी सात संगत जी, वाहिगुरु जी का खालसा, वाहिगुरू जी की फतेह। भाई साहब भाई वीर सिंह जी की कमोलक लिखत ग्रंथी आप जी नूं पढ़ के सरवण करा रहे सी। आओ उसका अगला अंक सरवण करन की कोशिश करिए जी। सतवां है रागी ढाडी ते ज्ञानी। श्री गुरु ग्रंथ साहब जी के शब्दों नूं गुरु साहिबान ने रागां विच वंडिया है, जिस तों ये मुराद है कि अखंड कीर्तन करन वाले रागियां रबाबियां नूं इन्हां शब्दां दे उन्हां ही रागां विच गायन करन दा अवसर मिले जिन्हां विच के ओह तैयार कीते गए हन। भावें साडे अखंड कीर्तन वाले रागी रबाबी हुण इत्थों तक गिर गए हन कि ओह पुराणियां धारना नूं ही निरा उक्का भुल नहीं रहे, सगों बाणी नूं रागां दीआं ताना तरानियां विच इस तरह अलापण लग गए हन कि बाणी दे पद भी ठीक उचार विच नहीं आउंदे, खाली कलाउतबाजी ही हुंदी है। फिर किसे राग दा शब्द किसे राग विच अते किसे वार नूं किसे राग दी वार विच गावण लग पए हन। जे इत्थों तक की बस हुंदी तां खैर बहुत घाटा नहीं सी, पर हुण ढाडियां दा काम भी रागियां रबाबियां ने लै लिया है, अर्थात कीर्तन दी थां साखियां सुनावण लग पए हन। भावें इन्हां साखियां नाल दीवान दी रौनक वध जांदी है, पर पुराना तरीका जो अखंड कीर्तन द्वारा मन नूं एकागर करन दा सी सो दूर हुंदा जांदा है। हाँ जी, पर हुण ढाडियां दा कम भी रागियां रबाबियां ने लै लिया है, अर्थात कीर्तन दी थां साखियां सुनावण लग पए हन। भावें इन्हां साखियां नाल दीवान दी रौनक वध जांदी है, पर पुराना तरीका जो अखंड कीर्तन द्वारा मन नूं एकागर करन दा सी सो दूर हुंदा जांदा है। पुराने समय विच साखियां सुनावण दा कम ढाडियां दा हुंदा सी, रागियां दा नहीं सी हुंदा, बल्कि सारे रागी हुण कुछ कुछ कम उपदेशकां दा भी करन लग पए हन, अर्थात अनमतां दे अपने मत नाल मुकाबले करके कीर्तन विच ही दसण लग पए हन। इस करके अनमतां दे आदमी गुरबाणी दे सुनन तों पिछे अड़ जांदे हन, अते कदी कदी ज्ञानियां दा कम भी शब्द कीर्तन विच ही करन लग पए हन, अर्थात गुरबाणी दे अर्थ करन लग पए हन। इन्हां बातां दा तालक अखंड शब्द कीर्तन नाल कुछ नहीं सी। सो जे साडे रागी ढाडियां उपदेशकां अते ज्ञानियां दा कम तां करन लग पैण, पर अपना असली कम अर्थात अखंड कीर्तन त्याग देण, तां घाटा यह है कि एक बनियो तां अखंड कीर्तन दी रसम दूर हो जाएगी अते दूजे पासियों जो ढाडियां नूं ज्ञानियां नूं उपदेशकां नूं अपने कम विच मेहनत करनी पवेगी, सो रागियां नूं राग सिखण दे नाल ही करनी पौ, जिस करके उन्हां नूं चार गुणा मेहनत अपने असली कम यानी शब्द कीर्तन तो वक्री करनी जद पई तां कोई कोई ही बहादुर इस कम नूं पूरा कर सकेगा, नहीं तां रागी ऐसे पैदा हो जाणगे जो चार कमां नूं करदे होए भी किसे कार दे करन दे लायक नहीं रहणगे। इस करके अंजाम इस कम दा चंगा नहीं है, पर एक कुचाल क्यों तुर पई। शुद्ध अते अखंड कीर्तन सुनन दा राग द्वारा शौक पहले वाला नहीं रहा। हुण संगतां किसे कहानियां सुनदे सुनदे गुरु घर दीआं साखियां ही सुनन विच मस्त हो जांदियां हन। साखियां सुननियां गुरु घर विच मने नहीं हन, पर हर एक कम लई वेला विचारन दी लोड़ है। छीवें गुरु जी वेले दीआं संगतां साखियां सुनिया करदियां सन, पर गुरु जी ने इस वास्ते रहरास अते कीर्तन दे पिछे समा रख्या होया सी। ਇਹ ਮਰਿਆਦਾ ਨਹੀਂ ਸੀ ਕਿ ਸਵੇਰੇ ਆਸਾ ਦੀ ਵਾਰ ਵੇਲੇ ਵੀ ਸਾਖੀ ਪ੍ਰਮਾਣ, ਆਨੰਦ ਦੇ ਪੈਰ ਦੀ ਚੌਕੀ ਵੇਲੇ ਵੀ ਸਾਖੀ ਪ੍ਰਮਾਣ, ਪਿੱਛੇ ਕਥਾ ਵੇਲੇ ਵੀ ਸਾਖੀ ਪ੍ਰਮਾਣ, ਰਹਿਰਾਸ ਦੇ ਸਮੇਂ ਵੀ ਸਾਖੀ ਪ੍ਰਮਾਣ, ਕੀਰਤਨ ਸੁਹੇਲੇ ਵੇਲੇ ਵੀ ਸਾਖੀ ਪ੍ਰਮਾਣ। ਨਹੀਂ ਮਿੱਤਰੋ, ਆਸਾ ਦੀ ਵਾਰ ਵੇਲੇ ਸਿਰਫ ਆਸਾ ਦੀ ਵਾਰ ਹੀ ਹੁੰਦੀ ਸੀ। ਭਾਵੇਂ ਆਸਾ ਦੀ ਵਾਰ ਵਿੱਚ ਅਕਾਲ ਪੁਰਖ ਦੇ ਭਜਨ ਸਮੇਂ ਦੀਆਂ ਕੁਚਾਲਾਂ ਦਾ ਨਕਸ਼ਾ ਵੀ ਬਾਣੀ ਵਿੱਚ ਖਿੱਚਿਆ ਗਿਆ ਹੈ, ਪਰ ਉਸ ਵੇਲੇ ਆਸਾ ਦੀ ਵਾਰ ਦੇ ਗਾਇਨ ਕਰਨ ਤੋਂ ਸਿਵਾਏ ਰਾਗੀ ਸਿੰਘ ਸ਼ਬਦਾਂ ਦੀ ਵਿਆਖਿਆ ਨੂੰ ਅੱਗੇ ਰੱਖ ਕੇ ਦੂਜੇ ਮਤਾਂ ਦੀਆਂ ਕੁਚਾਲਾਂ ਨੂੰ ਫਰੋਲਣ ਨਹੀਂ ਲੱਗ ਪੈਂਦੇ ਸਨ, ਕਿਉਂਕਿ ਅੰਮ੍ਰਿਤ ਵੇਲਾ ਕੇਵਲ ਪਰਮਾਤਮਾ ਵੱਲ ਮਨ ਨੂੰ ਇਕਾਗਰ ਕਰਕੇ ਲਗਾਉਣ ਦਾ ਹੀ ਹੁੰਦਾ ਹੈ। ਉਸ ਵੇਲੇ ਬਾਣੀ ਵਿੱਚ ਕੁਚਾਲਾਂ ਦਾ ਹਾਲ ਇਸ਼ਾਰੇ ਮਾਤਰ ਦੱਸਿਆ ਵੀ ਗਿਆ ਹੈ ਤਾਂ ਉਸ ਨੂੰ ਬਾਣੀ ਦੇ ਰਸੀਏ ਆਪ ਮਹਿਸੂਸ ਕਰ ਲੈਂਦੇ ਸਨ। ਉਪਰੰਤ ਸੂਰਜ ਚੜ੍ਹੇ ਤੇ ਪ੍ਰਸ਼ਾਦ ਵੇਲੇ ਤੱਕ ਖੁੱਲ੍ਹਾ ਸ਼ਬਦ ਕੀਰਤਨ ਅਖੰਡ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਹੁੰਦਾ ਸੀ। ਪ੍ਰਸ਼ਾਦ ਛਕਣ ਵੇਲੇ ਆਨੰਦ ਦੀ ਚੌਕੀ ਹੋ ਕੇ ਜਦ ਭੋਗ ਪੈਂਦਾ ਸੀ ਤਾਂ ਸੰਗਤਾਂ ਪ੍ਰਸ਼ਾਦ ਛੱਕ ਕੇ ਕੰਮਕਾਰ ਵਿੱਚ ਲੱਗਦੀਆਂ ਸਨ। ਉਪਰੰਤ ਦੁਪਹਿਰ ਤੋਂ ਪਿੱਛੋਂ ਕਥਾ ਦੁਆਰਾ ਸਿੱਖ ਧਰਮ ਦੇ ਭਾਵ ਦੱਸੇ ਜਾਂਦੇ ਸਨ। ਇਹ ਕੰਮ ਗਿਆਨੀਆਂ ਦਾ ਸੀ। ਉਪਰੰਤ ਚਰਨ ਕਮਲ ਦੀ ਚੌਕੀ ਹੋ ਕੇ ਫਿਰ ਦੀਵਾਨ ਬਰਖਾਸਤ ਹੁੰਦਾ ਸੀ। ਸੰਧਿਆ ਨੂੰ ਸੋਦਰ ਦੀ ਚੌਕੀ ਦੇ ਪਿੱਛੋਂ ਜਦ ਰਹਿਰਾਸ ਦਾ ਪਾਠ ਹੋ ਚੁੱਕਦਾ ਸੀ ਤਦ ਢਾਡੀਆਂ ਪਾਸੋਂ ਵਾਰਾਂ ਅਤੇ ਸਾਖੀਆਂ ਸੁਣਾਈਆਂ ਜਾਂਦੀਆਂ ਸਨ। ਪਸ਼ਚਾਤ ਪ੍ਰਸ਼ਾਦ ਛੱਕ ਕੇ ਕੀਰਤਨ ਸੋਹਲੇ ਦੀ ਚੌਕੀ ਹੁੰਦੀ ਸੀ। ਇਸੀ ਤਰ੍ਹਾਂ ਦੇ ਨਾਲ ਰਾਗੀਆਂ, ਗਿਆਨੀਆਂ, ਢਾਡੀਆਂ ਨੂੰ ਅੱਡ ਅੱਡ ਆਪਣਾ ਕੰਮ ਕਰਨਾ ਪੈਂਦਾ ਸੀ। ਉਪਦੇਸ਼ ਦਾ ਕੰਮ ਖੁਦ ਗੁਰੂ ਸਾਹਿਬਾਨ ਆਪ ਕਰਦੇ ਸਨ, ਪਰ ਕਿਸ ਵੇਲੇ? ਜਦ ਸਿੱਖ ਕਿਸੇ ਬਾਤ ਦੀ ਬਾਬਤ ਉਹਨਾਂ ਪਾਸੋਂ ਅਰਜ਼ ਕਰਕੇ ਪੁੱਛਦੇ ਹੁੰਦੇ ਸਨ, ਅਥਵਾ ਗੁਰੂ ਸਾਹਿਬਾਨ ਸਮਝਦੇ ਸਨ ਕਿ ਇਸ ਵੇਲੇ ਇਸ ਉਪਦੇਸ਼ ਦੀ ਲੋੜ ਹੈ, ਜਿਸ ਕਰਕੇ ਸਾਰੇ ਕੰਮ ਆਪ ਤੋਂ ਵੰਡ ਅਨੁਸਾਰ ਪਏ ਹੁੰਦੇ ਸਨ ਅਤੇ ਉਹਨਾਂ ਦੇ ਕਰਨ ਵਾਲੇ ਆਪਣਾ ਆਪਣਾ ਕੰਮ ਸਰਗਰਮੀ ਨਾਲ ਕਰਦੇ ਸਨ। ਹੁਣ ਗੁਰੂ ਜੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੋਈ ਹੈ ਅਤੇ ਸਿੱਖੀ ਦੀ ਹਿਫਾਜ਼ਤ ਅਤੇ ਪ੍ਰਚਾਰ ਦੀ ਜ਼ਿੰਮੇਵਾਰੀ ਗੁਰੂ ਖਾਲਸੇ ਜੀ ਨੂੰ, ਜਿਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਦੁਆਰੇ ਸਿੱਖੀ ਵਿੱਚ ਉਪਦੇਸ਼ ਕਰਨ ਦਾ ਕੰਮ ਖਾਲਸਾ ਉਪਦੇਸ਼ਕਾਂ ਦਾ ਹੈ, ਜਿਨ੍ਹਾਂ ਨੂੰ ਖਾਲਸਾਪਨ ਦੇ ਜਥੇ ਗੁਣੀ ਗਿਆਨੀ ਸਮਝ ਕੇ ਇਸ ਕੰਮ ਵਾਸਤੇ ਮੁਕਰਰ ਕਰਨ। ਪਰ ਜਿਸ ਤਰ੍ਹਾਂ ਕਈ ਸੱਜਣ ਬਿਨਾਂ ਕੁਝ ਜਾਣੇ ਵਿਚਾਰੇ ਦੇ ਆਪਣਾ ਨਾਮ ਆਪ ਹੀ ਉਪਦੇਸ਼ਕ ਰੱਖ ਲੈਂਦੇ ਹਨ, ਇਸੇ ਤਰ੍ਹਾਂ ਕਈ ਰਾਗੀ ਸਿੰਘ ਆਪਣੇ ਅਖੰਡ ਕੀਰਤਨ ਕਰਨ ਦਾ ਕੰਮ ਛੱਡ ਕੇ ਉਪਦੇਸ਼ਕਾਂ, ਗਿਆਨੀਆਂ, ਢਾਡੀਆਂ ਦਾ ਕੰਮ ਕਰਨ ਲੱਗ ਪਏ ਹਨ, ਜਿਸ ਕਾਰਨ ਅਖੰਡ ਕੀਰਤਨ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਰ ਕਾਰਨ ਕੀ ਹੈ? ਵਜ੍ਹਾ ਇਹ ਹੈ ਕਿ ਸੰਗਤਾਂ ਵਿੱਚ ਰਾਗ ਦੁਆਰੇ ਸ਼ੁੱਧ ਸ਼ਬਦ ਸੁਣਨ ਦਾ ਭਾਵ ਘਟ ਰਿਹਾ ਹੈ, ਕਿਉਂਕਿ ਉਹਨਾਂ ਨੂੰ ਸ਼ਬਦ ਦੇ ਯਥਾਰਥ ਅਰਥ ਆਉਂਦੇ ਹੀ ਨਹੀਂ, ਜਿਸ ਕਰਕੇ ਸਿਰਫ ਸਾਖੀ ਪ੍ਰਮਾਣਾਂ ਦੇ ਉੱਪਰ ਹੀ ਖੁਸ਼ ਹੋ ਜਾਂਦੇ ਹਨ। ਉਪਦੇਸ਼ਕ ਇਹਨਾਂ ਸਾਖੀ ਪ੍ਰਮਾਣਾਂ ਨੂੰ ਚੂੰਕਿ ਰਾਗ ਦੁਆਰਾ ਦੱਸ ਕੇ ਸੰਗਤਾਂ ਨੂੰ ਰਿਝਾ ਨਹੀਂ ਸਕਦੇ, ਪਰ ਰਾਗੀ ਇਸ ਤਰ੍ਹਾਂ ਕਰ ਸਕਦੇ ਹਨ। ਇਸ ਵਾਸਤੇ ਰਸ ਦੀਆਂ ਮਸਤ ਸੰਗਤਾਂ ਰਾਗੀਆਂ ਪਾਸੋਂ ਸਾਖੀ ਪ੍ਰਮਾਣ ਸੁਣਨਾ ਪਸੰਦ ਕਰਦੀਆਂ ਹਨ, ਪਰ ਕਦੀ ਗ੍ਰੰਥੀ ਚੰਗੇ ਹੁੰਦੇ ਤਾਂ ਆਪਣੀਆਂ ਆਪਣੀਆਂ ਧਰਮਸ਼ਾਲਾ ਦੀਆਂ ਸੰਗਤਾਂ ਨੂੰ ਰਾਗੀਆਂ, ਰਬਾਬੀਆਂ, ਢਾਡੀਆਂ, ਉਪਦੇਸ਼ਕਾਂ, ਗਿਆਨੀਆਂ ਦਾ ਅੱਡ ਅੱਡ ਕੰਮ ਸਮਝਾਉਂਦੇ ਰਹਿੰਦੇ, ਜਿਸ ਕਰਕੇ ਸੰਗਤਾਂ ਨੂੰ ਹਰ ਤਰ੍ਹਾਂ ਦੀ ਬਾਤ ਦਾ ਇੱਕੋ ਜਿਹਾ ਸ਼ੌਕ ਬਣਿਆ ਰਹਿੰਦਾ, ਜਿਸ ਕਰਕੇ ਰਾਗੀ ਸਿੰਘ ਕੀਰਤਨ ਨੂੰ ਚੰਗੀ ਤਰ੍ਹਾਂ ਕੀਤਾ ਕਰਦੇ, ਢਾਡੀ ਸਿੰਘ ਵਾਰਾਂ ਅਤੇ ਸਾਖੀਆਂ ਸੁਣਾਉਣ ਵਿੱਚ ਨਿਪੁੰਨ ਹੁੰਦੇ, ਗਿਆਨੀ ਕਥਾ ਸੁੰਦਰ ਕਰਕੇ ਸਿੱਖ ਧਰਮ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਦੱਸਦੇ ਅਤੇ ਉਪਦੇਸ਼ਕ ਸਿੱਖ ਧਰਮ ਦੇ ਅਸੂਲਾਂ ਨਾਲ ਅਨਮਤਾਂ ਦੇ ਅਸੂਲਾਂ ਨੂੰ ਮੁਕਾਬਲਾ ਕਰਕੇ ਸਿੱਖ ਅਸੂਲਾਂ ਦੀ ਸ੍ਰੇਸ਼ਟਾ ਦੱਸ ਸਕਦੇ, ਅਥਵਾ ਕੇਵਲ ਆਪਣੇ ਹੀ ਧਰਮ ਯਾਨੀ ਸਿੱਖ ਧਰਮ ਦੀ ਪ੍ਰੋੜਤਾ ਸਿਖਾ ਕੇ ਮਨਾਂ ਵਿੱਚ ਚੰਗੀ ਤਰ੍ਹਾਂ ਦ੍ਰਿੜ ਕਾਇਮ ਕਰ ਸਕਦੇ, ਜਿਸ ਕਰਕੇ ਪੰਥ ਦਾ ਰਸ ਯਾਨੀ ਟੇਸਟ ਅਰਥਾਤ ਸੁਭਾਅ ਤਬਦੀਲੀ ਖਾਣ ਵੱਲੋਂ ਰੁਕ ਜਾਂਦਾ। ਪਰ ਜਿਸ ਤਰ੍ਹਾਂ ਹੁਣ ਤਬਦੀਲੀ ਖਾ ਰਿਹਾ ਹੈ, ਜੇ ਇਸੇ ਤਰ੍ਹਾਂ ਦੀਆਂ ਤਬਦੀਲੀਆਂ ਖਾਣ ਲੱਗੇ ਤਾਂ ਅਜਬ ਨਹੀਂ ਕਿ ਇਸ ਹਾਲਤ ਨੂੰ ਵੀ ਕਦੀ ਛੱਡ ਜਾਵੇ ਅਤੇ ਹੋਰਨਾਂ ਸੁਭਾਵਾਂ ਨੂੰ ਜੋ ਅਨਮਤਾਂ ਨੂੰ ਬੁਰਾ ਆਖਣ ਅਤੇ ਆਪਣੇ ਘਰ ਦੀ ਕੁਝ ਸਮਝ ਨਾ ਹੋਣ ਦਾ ਹੋਵੇ ਗ੍ਰਹਿਣ ਕਰ ਲਵੇ। ਸੋ ਮਿੱਤਰੋ, ਜਦ ਤੱਕ ਪੰਥ ਵਿੱਚ ਚੰਗੇ ਗ੍ਰੰਥੀ ਨਹੀਂ ਆਉਂਦੇ, ਜਗ੍ਹਾ ਜਗ੍ਹਾ ਦੀਆਂ ਧਰਮਸ਼ਾਲਾਂ ਦੀਆਂ ਸੰਗਤਾਂ ਪ੍ਰਾਚੀਨ ਮਰਿਆਦਾ ਜੋ ਗੁਰੂ ਸਾਹਿਬਾਨ ਅਤੇ ਪੰਥ ਖਾਲਸਾ ਜੀ ਨੇ ਮੁਕਰਰ ਕੀਤੀਆਂ ਹੋਈਆਂ ਹਨ, ਉਹਨਾਂ ਪਰ ਕਾਇਮ ਨਹੀਂ ਰਹਿ ਸਕਦੀਆਂ। ਚੰਗੇ ਗ੍ਰੰਥੀਆਂ ਬਿਨਾਂ ਸੰਗਤਾਂ ਨੂੰ ਬਾਣੀ ਦਾ ਕੋਈ ਅਰਥ ਬੋਧ ਨਹੀਂ ਹੋ ਸਕਦਾ, ਜਿਸ ਕਰਕੇ ਪੰਥ ਦੀਆਂ ਅੱਡ ਅੱਡ ਜਗ੍ਹਾ ਦੀਆਂ ਸੰਗਤਾਂ ਦਾ ਅੱਡ ਅੱਡ ਸੁਭਾਅ ਹੁੰਦਾ ਜਾਵੇਗਾ ਅਤੇ ਧਾਰਮਿਕ ਏਕਤਾ ਨਹੀਂ ਰਹੇਗੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।